ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 1245 ਅੰਗ 'ਤੇ 20ਵਾਂ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਸਾਰੰਗ ਰਾਗ ਦੀ ਵਾਰ 4ਵੇਂ ਪਾਤਸ਼ਾਹ ਮਹਾਰਾਜ ਦੀ ਹੈ। ਸਲੋਕ ਮਹੱਲਾ 1। ਸਤਿਗੁਰੂ ਮਹਾਰਾਜ ਜਿਸ ਵੇਲੇ ਮਹਾਰਾਜ ਮੋਦੀਖਾਨਾ ਲੁਟਾ ਕੇ ਸੰਸਾਰ ਵੱਲੋਂ ਇਕਾਂਤਵਾਸ ਹੋ ਕੇ ਮਸਤਾਨਾ ਰੂਪ ਧਾਰ ਕੇ ਮਸਾਣ ਭੂਮੀ ਦੇ ਵਿੱਚ ਆ ਕੇ ਸ੍ਰੀ ਸੁਲਤਾਨਪੁਰ ਸਾਹਿਬ ਗੁਰਦੁਆਰਾ ਸੰਤ ਘਾਟ ਹੈ ਜਿੱਥੇ, ਉੱਥੇ ਆ ਕੇ ਸਜੇ। ਉਸ ਵੇਲੇ ਕਈਆਂ ਨੇ ਆ ਕੇ ਬੁਲਾਇਆ ਮਹਾਰਾਜ ਬੋਲਣ ਦਾ। ਫਿਰ ਦੌਲਤ ਖਾਨ ਨਵਾਬ ਨੂੰ ਕਿਹਾ ਕਿ ਤੇਰੇ ਮੋਦੀ ਵਿੱਚ ਕੋਈ ਗਲਤ ਰੂਹ ਪ੍ਰਵੇਸ਼ ਕਰ ਗਈ ਹੈ, ਉਹਨੂੰ ਕੋਈ ਛਾਇਆ ਛੁਪਾਇਆ ਹੋ ਗਈ ਹੈ, ਉਹਨੂੰ ਬਹੁਤ ਬੁਲਾਇਆ ਬੋਲਦਾ ਨਹੀਂ। ਇਹ ਗੱਲ ਸੁਣ ਕੇ ਨਵਾਬ ਨੇ ਇੱਕ ਉੱਥੇ ਆਪਣੇ ਆਪ ਨੂੰ ਬਹੁਤ ਕਹਾਉਂਦਾ ਸੀ, ਮੈਂ ਬੜਾ ਸਿਆਣਾ, ਮੈਂ ਉਹਨਾਂ ਨੂੰ ਠੀਕ ਕਰ ਦਿਆਂਗਾ। ਉਹਨੂੰ ਸੱਦ ਕੇ ਕਿਹਾ, ਅੱਗੇ ਉਹਨੇ ਕਿਹਾ, ਮੈਂ ਜਿਹੜਾ ਗੁਰੂ ਨਾਨਕ ਦੇਵ ਦੇ ਉੱਤੇ ਕੋਈ ਮਾੜਾ ਪਹਿਰਾ ਹੋ ਗਿਆ ਦੂਰ ਕਰਾਂਗਾ, ਪਰ ਮੈਂ 40 ਰੁਪਈਏ ਲਊਂਗਾ। ਨਵਾਬ ਦੌਲਤ ਖਾਂ ਨੇ ਕਿਹਾ, ਠੀਕ ਹੈ, ਜੋ ਤੂੰ ਕਹੇਂਗਾ ਉਹੀ ਦਿਆਂਗਾ। ਜਦ ਉਹਨੇ ਆ ਕੇ ਧੂੰਆਂ ਜਾਂ ਦਿਖਾ ਕੇ ਉੱਥੇ ਚਾਰੇ ਪਾਸੇ ਧੂੰਆਂ ਕੀਤਾ, ਕੜਛਾ ਜਿਹਾ ਲਈ ਫਿਰ ਇੱਕ, ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਦੇ ਨੱਕ ਵੱਲ ਕਰਕੇ ਧੂੰਆਂ ਜਿਹਾ ਗਾਂਹ ਨੂੰ ਕਰੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੱਸ ਪਏ, ਕਹਿਣ ਲੱਗੇ, ਤ੍ਰਿਗ ਤਿੰਨਾਂ ਕਾ ਜੀਵ ਆ, ਜੇ ਲਿਖ ਲਿਖ ਵੇਚਿਆ ਨਾਉ। ਸੋ ਇਸ ਪ੍ਰਕਾਰ ਇਹ ਦੂਸਰੀ ਇਹ ਵੀ ਉਥਾਨ ਕਾਇਕ ਆਉਂਦੀ ਹੈ ਕਿ ਇੱਕ ਪੰਡਿਤ ਰਾਮ ਨਾਮ ਲਿਖ ਕੇ ਆਟੇ ਦੀਆਂ ਗੋਲੀਆਂ 'ਚ ਬੰਦ ਕਰਕੇ ਮੁੱਲ ਵੇਚ ਕੇ ਜਲ ਪ੍ਰਵਾਹ ਕਰ ਰਿਹਾ ਸੀ, ਉਹਨੂੰ ਵੀ ਉਪਦੇਸ਼, ਇਹ ਸਾਂਝਾ ਹੀ ਉਪਦੇਸ਼ ਹੈ ਸਾਰੇ ਲੋਕਾਂ ਨੂੰ। ਉਹਨੂੰ ਵੀ ਕਿਹਾ ਸੀ, ਤ੍ਰਿਗ ਤਿੰਨਾਂ ਕਾ ਜੀਵ ਆ, ਜੇ ਲਿਖ ਲਿਖ ਵੇਚਿਆ ਨਾਉ। ਸੋ ਇਸੇ ਪ੍ਰਕਾਰ ਇੱਕ ਬੰਦਾ ਧਾਰਮਿਕ ਗ੍ਰੰਥਾਂ ਆਦਿਕ ਦੀ, ਪੁਰਾਣ ਆਦਿਕ ਦੀ ਕਥਾ ਕਰਕੇ ਲੋਕਾਂ ਨੂੰ ਸੁਣਾ ਕੇ ਮਾਇਆ ਇਕੱਠੀ ਕਰਦਾ, ਉਹਨੂੰ ਵੀ ਬਚਨ ਕੀਤਾ ਹੈ। ਮਹਾਰਾਜ ਨੇ ਇਹ ਕਈਆਂ ਨੂੰ ਸਮਝਾਇਆ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਉਪਦੇਸ਼ ਜਿਵੇਂ ਕਰਦੇ ਹਨ, ਸਰਬੱਤ ਦੇ ਭਲੇ ਦਾ ਹੀ ਉਪਦੇਸ਼ ਹੈ, ਭਲੇ ਪਾਸੇ ਲਾਉਂਦੇ ਹਨ ਸੰਸਾਰ ਨੂੰ। ਸਲੋਕ ਮਹੱਲਾ 1। ਤ੍ਰਿਗ ਤਿੰਨਾਂ ਕਾ ਜੀਵ ਆ, ਜੇ ਲਿਖ ਲਿਖ ਵਿੱਚ ਹੈ ਨਾਉ। ਮਹਾਰਾਜ ਕਹਿੰਦੇ, ਉਹਨਾਂ ਦੇ ਜਿਉਣੇ ਨੂੰ ਤਰਕਾਰ ਹੈ ਜਿਹੜੇ ਕਾਗਜ਼ਾਂ ਪਰ ਲਿਖ ਲਿਖ ਕੇ ਨਾਮ ਨੂੰ ਵੇਚਦੇ ਹਨ, ਜਾਂ ਫਿਰ ਲੋਕਾਂ ਨੂੰ ਇਹ ਕਥਾਵਾਂ ਸੁਣਾ ਸੁਣਾ ਕੇ ਫਿਰ ਉਹਦੇ ਮੱਟੇ ਮਾਇਆ ਮੰਗ ਕੇ ਲੈਂਦੇ ਨੇ, ਇੰਨੇ ਪੈਸੇ ਲਊਂਗਾ। ਸੋ ਇਸ ਤਰ੍ਹਾਂ ਪੈਸੇ ਲੈ ਕੇ ਜਿਹੜਾ ਪ੍ਰਚਾਰ ਕਰਨਾ, ਪੈਸੇ ਮੰਗ ਮੰਗ ਕੇ ਜਿਹੜਾ ਕਹਿਣਾ ਕਿ ਇੰਨੇ ਦਿਓ। ਸੋ ਮਹਾਰਾਜ ਕਹਿੰਦੇ, ਜਾਂ ਕਈ ਲੋਕ ਇਹ ਹੁਣ ਰਿਵਾਜ਼ ਹੋ ਗਿਆ, ਤੈਨੂੰ ਵਧੀਆ ਸ਼ਬਦ ਦਊਂਗਾ, ਇਹ ਇੰਨੇ ਦਾ, ਸੋ ਇਸ ਤੋਂ ਘੱਟ ਵਾਲਾ ਇੰਨੇ ਦਾ, ਸ਼ਬਦਾਂ ਦੇ ਵੀ ਹੁਣ ਰੇਟ ਰੱਖ ਲਿਆ। ਕਿਉਂਕਿ ਪੈਸੇ ਕਮਾਉਣ ਦਾ ਇੱਕ ਢੰਗ ਤਰੀਕਾ, ਗੁਣ ਹੈ ਨਹੀਂ, ਭਗਤੀ ਹੈ ਨਹੀਂ ਵਿੱਚ। ਸੋ ਮਾਇਆ ਨੂੰ ਕਮਾਉਣ ਦਾ ਹੋਰ ਕੋਈ ਸਾਧਨ ਬਣਨ ਦਾ ਨਹੀਂ, ਇਸ ਕਰਕੇ ਉਹ ਫਿਰ ਵੇਚਣਾ ਸ਼ੁਰੂ ਕਰ ਦਿੰਦੇ। ਸਤਿਗੁਰੂ ਮਹਾਰਾਜ ਜੀ ਫਿਰ ਫਰਮਾਉਂਦੇ ਹਨ, ਖੇਤੀ ਜਿਨਕੀ ਉੱਜੜੈ ਖਲਵਾੜੇ ਕਿਆ ਥਾਉ। ਜਿਨ੍ਹਾਂ ਦੀ ਪ੍ਰਤੱਖ ਖੇਤੀ ਉੱਜੜ ਗਈ ਹੈ ਤਾਂ ਉਹਨਾਂ ਦੇ ਖਲਵਾੜਿਆਂ ਨੂੰ ਕਿਹੜੀ ਥਾਂ ਹੈ ਜਿੱਥੋਂ ਕਣਕ ਨਿਕਲ ਆਊਗੀ। ਇਸੇ ਤਰ੍ਹਾਂ ਜਿਨ੍ਹਾਂ ਦੀ ਸ਼ੁਭ ਗੁਣਾ ਰੂਪੀ ਜਾਂ ਸ਼ਰਧਾ ਰੂਪੀ ਖੇਤੀ ਉੱਜੜ ਗਈ ਹੈ, ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਦਾ ਕਿਹੜਾ ਥਾਂ ਹੈ, ਮੁਕਤੀ ਦੀ ਪ੍ਰਾਪਤੀ ਦਾ ਕਿਹੜਾ ਥਾਂ ਹੈ। ਜਿਨ੍ਹਾਂ ਦੀ ਸ਼ੁਭ ਗੁਣਾਂ ਦੀ ਖੇਤੀ ਅੰਦਰੋਂ ਉੱਜੜੀ ਪਈ ਹੈ, ਅੰਦਰ ਕੋਈ ਮਨ ਦਾ ਟਿਕਾਓ ਨਹੀਂ, ਅਤੇ ਉਹ ਆ ਲੋਕਾਂ ਨੂੰ ਕਹਿਣ, ਆਓ ਤੁਹਾਡੀਆਂ ਬੋਰੀਆਂ ਭਰ ਦਈਏ, ਉਹ ਕਿੱਥੋਂ ਭਰਨਗੇ, ਉਹ ਤਾਂ ਖਾਲੀ ਹੈ ਅੰਦਰੋਂ। ਖਾਲੀ ਬੰਦਾ ਕਦੇ ਅੰਦਰੋਂ ਕੁਛ ਦੇ ਨਹੀਂ ਸਕਦਾ ਕਿਸੇ ਨੂੰ। ਅਤੇ ਇਸ ਤਰ੍ਹਾਂ ਅੱਗੇ ਫਰਮਾਉਂਦੇ ਹਨ ਪਾਵਨ ਬਚਨ, ਸੱਚੈ ਸਰਮੈ ਬਾਹਰੇ ਅੱਗੈ ਲਹਿ ਨਾ ਦਾਦ। ਸੋ ਸੱਚੇ ਸਰਮੈ ਤੋਂ ਭਾਵ ਸੱਚੇ ਵਿਰਾਗ ਤੋਂ ਬਾਹਰ ਜਿਹੜੇ ਬੰਦੇ ਹਨ, ਉਹ ਅੱਗੇ ਪਰਲੋਕ ਦੇ ਵਿੱਚ ਜਾ ਕੇ ਦਾਦ ਹੁੰਦਾ ਨਿਆਂ ਨਹੀਂ ਲੈਂਦੇ। ਅਕਲ ਇਹ ਨਾ ਆਖੀਐ, ਅਕਲ ਗਵਾਈਐ ਬਾਦ। ਇਹ ਅਕਲ ਨਹੀਂ ਕਹੀ ਜਾਂਦੀ ਜਾਂ ਆਖੀ ਜਾਂਦੀ ਜੋ ਗੁਰਾਂ ਦੇ ਸਾਹਮਣੇ ਬੋਲ ਕੇ ਅਕਲ ਨੂੰ ਵਿਅਰਥ ਗਵਾ ਲੈਣਾ। ਇਹ ਅਕਲ ਨਹੀਂ ਕਹੀ ਜਾਂਦੀ ਜਿਹੜੀ ਅਕਲ ਝਗੜਿਆਂ ਵਿੱਚ ਜਾਂ ਵਿਅਰਥ ਕੰਮਾਂ 'ਚ ਗਵਾਈ ਜਾਵੇ। ਫਿਰ ਮਹਾਰਾਜ ਅਕਲ ਕਿਹੜੀ ਹੁੰਦੀ ਹੈ? ਸਤਿਗੁਰੂ ਕਹਿੰਦੇ, ਜੇ ਰੱਬ ਨੇ ਅਕਲ ਦਿੱਤੀ ਹੈ ਤੁਹਾਨੂੰ, ਤੁਹਾਨੂੰ ਵਰਤੋ। ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ। ਕਹਿੰਦੇ ਅਕਲ ਨਾਲ ਸਾਹਿਬ ਵਾਹਿਗੁਰੂ ਨੂੰ ਸਿਮਰੀਦਾ, ਅਤੇ ਅਕਲ ਨਾਲ ਹੀ ਲੋਕ ਪ੍ਰਲੋਕ ਵਿੱਚ ਮਾਣ ਆਦਰ ਪਾਈਦਾ। ਅਕਲੀ ਪੜਕੈ ਬੁੱਝੀ ਹੈ, ਅਕਲੀ ਕੀਚੈ ਦਾਨ। ਅਕਲ ਨਾਲ ਹੀ ਪੜ੍ਹ ਕੇ ਸਮਝੀਦਾ ਅਤੇ ਅਕਲ ਨਾਲ ਹੀ ਦਾਨ ਪੁੰਨ ਕਰੀਦਾ। ਨਾਨਕ ਆਖੈ ਰਾਹੋ ਇਹੋ ਹੋਰ ਗੱਲਾਂ ਸੈਤਾਨ। ਮਹਾਰਾਜ ਕਥਨ ਕਰਦੇ ਇੱਕੋ ਇਹ ਸਿੱਧਾ ਰਸਤਾ, ਹੋਰ ਸਾਰੀਆਂ ਗੱਲਾਂ ਜਿਹੜੀਆਂ ਸ਼ੈਤਾਨੀ ਦੀਆਂ ਗੱਲਾਂ ਨੇ, ਐਵੇਂ ਸ਼ੈਤਾਨ ਪੁਣੇ ਦਿਖਾਉਣਾ ਐਵੇਂ। ਮਹੱਲਾ ਦੂਜਾ, ਹੁਣ ਦੂਜੇ ਪਾਤਸ਼ਾਹ ਕਿਰਪਾ ਕਰ ਰਹੇ ਹਨ ਅੱਗੇ। ਜੈਸਾ ਕਰੈ ਕਹਾਵੈ ਤੈਸਾ ਐਸੀ ਬਣੀ ਜ਼ਰੂਰਤ। ਕਿਸੇ ਦੇ ਪੁੱਛਣ ਕਰਕੇ ਕਿ ਤੂੰ ਇੰਨਾ ਯੱਗ ਕੀਤਾ, ਇਸ ਉੱਤੇ ਇੰਨਾ ਖਰਚਾ ਆਇਆ, ਉਸ ਵੇਲੇ ਜੇ ਦੱਸਣ ਦੀ ਅਜਿਹੀ ਜ਼ਰੂਰਤ ਬਣ ਵੀ ਜਾਵੇ, ਅਜਿਹੋ ਜਿਹਾ ਕੰਮ ਕੀਤਾ ਹੈ ਉਸੇ ਤਰ੍ਹਾਂ ਦੇ ਕਹਿਣ ਵਿੱਚ ਆਵੇ, ਥੋੜ੍ਹਾ ਕਰਕੇ ਬਹੁਤਾ ਨਾ ਦੱਸੇ, ਝੂਠ ਨਾ ਬੋਲੇ। ਹੋਵਹਿ ਲਿੰਗ ਚਿੰਗ ਨਹਿ ਹੋਵਹਿ ਐਸੀ ਕਹੀ ਹੈ ਸੂਰਤ। ਸੋ ਇਸ ਪ੍ਰਕਾਰ ਲਿੰਗ ਤੋਂ ਭਾਵ ਸੂਰਬੀਰ ਹੋਵੇ, ਚਿੰਗ ਹੁੰਦਾ ਕਾਇਰ ਬੰਦਾ, ਸ਼ੁਭ ਗੁਣਾਂ ਦੇ ਲਿੰਗ ਭਾਵ ਚਿੰਨ੍ਹਾਂ ਵਾਲਾ ਹੋਵੇ, ਸ਼ੁਭ ਗੁਣਾਂ ਤੋਂ ਚਿੰਗ ਸੋ ਰਹਿਤ ਨਾ ਹੋਵੇ, ਉਹਨਾਂ ਤੋਂ ਬਿਨਾਂ ਨਾ ਹੋਵੇ, ਇਹੋ ਜਿਹੀ ਰੀਤੀ ਵਾਲਾ ਮਨੁੱਖ ਚੰਗੀ ਸੂਰਤ ਵਾਲਾ ਕਿਹਾ ਜਾਂਦਾ। ਸੋ ਭਾਵ ਮਰਦ ਹੋਵੇ, ਇਸ ਪ੍ਰਕਾਰ ਚਿੰਗ ਹੁੰਦਾ ਹੀਜੜੇ ਨੂੰ ਕਹਿੰਦੇ ਨੇ, ਹੀਜੜਾ ਨਾ ਹੋਵੇ। ਭਾਵ ਇਸ ਪ੍ਰਕਾਰ ਜਿਹੜਾ ਸ਼ੁਭ ਗੁਣਾਂ ਵਾਲਾ ਹੋ ਕੇ ਬੰਦਾ ਸੂਰਬੀਰ ਯੋਧਾ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਬਚਨ ਕੀਤਾ, ਜਾ ਕਹ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਈਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕਹਿ ਜਾ ਕਹ ਸਤਿਗੁਰ ਪੂਰਾ। ਜੋ ਉਸ ਇੱਛੇ ਸੋ ਫਲ ਪਾਏ ਤਾਂ ਨਾਨਕ ਕਹੀ ਹੈ ਮੂਰਤ। ਉਹਨੂੰ ਜੋ ਇੱਛਾ ਹੁੰਦੀ ਆ ਉਹੀ ਫਲ ਪਾਉਂਦਾ। ਮਹਾਰਾਜ ਕਥਨ ਕਰਦੇ ਹਨ ਤਾਂਹੀਓ ਅਸਲ ਸੰਤ ਸਰੂਪ ਜਾਂ ਪਰਮੇਸ਼ਰ ਦਾ ਮੂਰਤ ਭਾਵ ਸਰੂਪ ਕਿਹਾ ਜਾਂਦਾ। ਪੌੜੀ ਚੌਥੇ ਪਾਤਸ਼ਾਹ ਦੀਆਂ ਪੌੜੀਆਂ ਹਨ ਸਾਰੀਆਂ। ਸਤਿਗੁਰ ਅੰਮ੍ਰਿਤ ਬਿਰਖ ਹੈ ਅੰਮ੍ਰਿਤ ਰਸ ਫਲਿਆ। ਸਤਿਗੁਰ ਦੇਵ, ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਮਹਾਰਾਜ, ਸੱਚੇ ਪਾਤਸ਼ਾਹ ਸਾਰੇ ਸਰੂਪ ਅੰਮ੍ਰਿਤ ਦਾ ਬ੍ਰਿਖਸ਼ ਹਨ ਅਤੇ ਗਿਆਨ ਵਿਰਾਗ ਰੂਪੀ ਅੰਮ੍ਰਿਤ ਰਸ ਨਾਲ ਫਲੇ ਹੋਏ ਹਨ। ਜਿਸ ਪ੍ਰਾਪਤ ਸੋ ਲਹੈ ਗੁਰ ਸ਼ਬਦੀ ਮਿਲਿਆ। ਜਿਹਨੂੰ ਗੁਰੂ ਪ੍ਰਾਪਤ ਹੁੰਦੇ ਹਨ ਉਹੀ ਮੁਕਤੀ ਫਲ ਲੈਂਦਾ ਅਤੇ ਗੁਰਾਂ ਦੇ ਸ਼ਬਦ ਕਰਕੇ ਵਾਹਿਗੁਰੂ ਨਾਲ ਮਿਲਿਆ। ਸਤਿਗੁਰ ਕੈ ਭਾਣੇ ਜੋ ਚੱਲੈ ਹਰ ਸੇਤੀ ਰਲਿਆ। ਜਿਹੜਾ ਬੰਦਾ ਸਤਿਗੁਰਾਂ ਦੇ ਭਾਣੇ ਵਿੱਚ ਚੱਲਦਾ ਉਹੀ ਪਰਮਾਤਮਾ ਦੇ ਨਾਲ ਰਲਿਆ। ਰਲਿਆ ਤੋਂ ਭਾਵ ਕੀ, ਉਹੀ ਪਰਮਾਤਮਾ ਦੇ ਨਾਲ ਮਿਲਿਆ। ਜਮਕਾਲ ਜੋਹੇ ਨਾ ਸਕਈ ਘੱਟ ਚਾਨਣ ਬਲਿਆ। ਉਹਦੇ ਵੱਲ ਜਮਦੂਤ ਦੇਖ ਵੀ ਨਹੀਂ ਸਕਦੇ ਕਿਉਂਕਿ ਉਹਦੇ ਹਿਰਦੇ ਦੇ ਅੰਦਰ ਗਿਆਨ ਰੂਪ ਦੀਵਾ ਬਲ ਗਿਆ। ਨਾਨਕ ਬਖਸ਼ ਮਿਲਾਇਨ ਫਿਰ ਗਰਭ ਨਾ ਗਲਿਆ। ਮਹਾਰਾਜ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ, ਗੁਰੂ ਰਾਮਦਾਸ ਮਹਾਰਾਜ, ਜਿਹਦੇ ਪਾਪ ਬਖਸ਼ ਕੇ ਵਾਹਿਗੁਰੂ ਨੇ ਆਪਣੇ ਨਾਲ ਮਿਲਾਇਆ ਉਹ ਫਿਰ ਮਾਤਾ ਦੇ ਗਰਭ ਦੇ ਵਿੱਚ ਗਲਦਾ ਨਹੀਂ। ਸਲੋਕ ਮਹੱਲਾ ਪਹਿਲਾ। ਸੱਚ ਵਰਤ ਸੰਤੋਖ ਤੀਰਥ ਗਿਆਨ ਧਿਆਨ ਇਸਨਾਨ। ਸੋ ਜਿਵੇਂ ਕੋਈ ਕਰਮਕਾਂਡੀ ਬੰਦਾ ਸੀ, ਉਹ ਹਮੇਸ਼ਾ ਵਰਤ ਰੱਖਦਾ, ਬਾਹਰਲੇ ਕੰਮ ਕਰਦਾ, ਉਹਨੇ ਆ ਕੇ ਮਹਾਰਾਜ ਨੂੰ ਕਿਹਾ ਤੁਸੀਂ ਵੀ ਵਰਤ ਰੱਖਿਆ ਕਰੋ, ਤੁਸੀਂ ਆਹ ਕਰਿਆ ਕਰੋ, ਤੁਸੀਂ ਉਹ ਨਹੀਂ ਕਰਦੇ। ਮਹਾਰਾਜ ਨੂੰ ਉਪਦੇਸ਼ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਕਰ ਰਹੇ ਹਨ। ਸੱਚ ਵਰਤ ਸੰਤੋਖ ਤੀਰਥ ਗਿਆਨ ਧਿਆਨ ਇਸ਼ਨਾਨ। ਸੱਚ ਬੋਲਣਾ ਇਹ ਅਸਲ ਵਰਤ ਹੈ। ਜੀਵ ਦੇ ਨਾਲ ਸੱਚ ਬੋਲ ਸੰਤੋਖ ਰੂਪੀ ਤੀਰਥ ਹੈ। ਗਿਆਨ ਧਿਆਨ ਦੀ ਜਿਹੜੀ ਪ੍ਰਾਪਤੀ ਕੀਤੀ ਹੈ ਇਹੋ ਇਸ਼ਨਾਨ ਹੈ। ਧਿਆਨ ਰੂਪ ਇਸ਼ਨਾਨ ਕਰਨ ਨਾਲ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਦਇਆ ਦੇਵਤਾ ਖਿਮਾ ਜਪ ਮਾਲੀ ਤੇ ਮਾਨਸ ਪ੍ਰਧਾਨ। ਤੂੰ ਦੇਵਤੇ ਦੀ ਗੱਲ ਕਰਦਾ ਹੈ, ਅਸੀਂ ਕਹਿੰਦੇ ਹਾਂ ਦਇਆ ਕਰਨੀ ਹੈ, ਇਹ ਦੇਵਤੇ ਦੀ ਪੂਜਾ ਹੈ। ਜਿਹੜੀ ਖਿਮਾ ਧਾਰਨੀ ਹੈ ਇਹ ਮਾਲਾ ਫੜਨੀ ਹੈ, ਜਪ ਮਾਲੀ। ਸੋ ਜਿਨ੍ਹਾਂ ਦੇ ਕੋਲ ਇਹ ਜਿਹੇ ਸ਼ੁਭ ਗੁਣ ਹਨ ਉਹ ਜੀਵ ਸਾਰਿਆਂ ਤੋਂ ਮੁਖੀ ਹਨ। ਫਿਰ ਹੋਰ ਕਹਿੰਦੇ ਹਨ ਅੱਗੇ, ਜੁਗਤ ਤੋਤੀ ਸੁਰਤ ਚੌਕਾ ਤਿਲਕ ਕਰਨੀ ਹੋਏ। ਅਭੇਦ ਦੀਆਂ ਸਾਧਕ ਜੁਗਤੀਆਂ ਅਤੇ ਭੇਦ ਦੀਆਂ ਬਾਧਕ ਜੁਗਤੀਆਂ ਇਹ ਧੋਤੀ ਹੈ। ਪਰਮੇਸ਼ਰ ਵਿੱਚ ਹਰ ਵੇਲੇ ਜੁੜਿਆ ਰਹਿਣਾ ਇਹ ਧੋਤੀ ਹੈ। ਸ੍ਰੇਸ਼ਟ ਪ੍ਰੀਤੀ ਜਾਂ ਸ੍ਰੇਸ਼ਟ ਗਿਆਤ ਇਹ ਚੌਂਕਾ, ਅਤੇ ਭਗਤੀ ਕਰਨੀ ਨਿਸ਼ਕਾਮ ਕਰਮਾਂ ਦੀ ਕਰਨੀ ਇਹ ਤਿਲਕ ਬਣ ਗਿਆ। ਜੇ ਤੇਰੇ ਕੋਲ ਹੈ ਤਾਂ ਇਹ ਜੀ ਬੰਦਗੀ ਕਰ। ਭਾਉ ਭੋਜਨ ਨਾਨਕਾ ਵਿਰਲਾ ਤਾਂ ਕੋਈ ਕੋਏ। ਮਹਾਰਾਜ ਕਥਨ ਕਰਦੇ ਆ, ਭਾਉ ਹੁੰਦਾ ਗਿਆਨ ਰੂਪ ਭੋਜਨ, ਇਹੋ ਜਿਹੇ ਗੁਣਾਂ ਦੇ ਧਾਰਨ ਵਾਲਾ ਕੋਈ ਕੋਈ ਵਿਰਲਾ ਇਨਸਾਨ ਹੁੰਦਾ। ਮਹੱਲਾ ਤੀਜਾ। ਨੌਵੀਂ ਨੇਮ ਸੱਚ ਜੇ ਕਰੈ ਕਾਮ ਕ੍ਰੋਧ ਤ੍ਰਿਸ਼ਨਾ ਉਚਰੈ। ਹੁਣ ਤੀਜੇ ਪਾਤਸ਼ਾਹ ਮਹਾਰਾਜ ਅੱਗੇ ਹੋਰ ਬਖਸ਼ਿਸ਼ ਕਰਦੇ ਨੇ। ਇਕਾਦਸ਼ੀ ਦਾ ਵਰਤ ਰੱਖਣ ਵਾਲੇ ਦੋ ਦਿਨ ਪਹਿਲਾਂ ਹੀ ਸੰਜਮ ਦਾ ਆਹਾਰ ਸ਼ੁਰੂ ਕਰ ਲੈਂਦੇ ਆ, ਘੱਟ ਖਾਣਾ। ਫਿਰ ਉਹ ਨੌਵੀਂ ਵਾਲੇ ਦਿਨ ਇੱਕ ਵੇਲੇ ਭੋਜਨ ਖਾਂਦੇ, ਦਸਵੀਂ ਵਾਲੇ ਦਿਨ ਭੋਜਨ ਖਾਂਦੇ ਹੀ ਨਹੀਂ, ਫਲੋਹਾਰ ਹੀ ਰਹਿੰਦੇ, ਫਲ ਹੀ ਖਾਂਦੇ ਨੇ। ਇਕਾਦਸ਼ੀ ਵਾਲੇ ਦਿਨ ਬਿਲਕੁਲ ਨਹੀਂ ਖਾਂਦੇ। ਵੈਸ਼ਨਵ ਮਤ ਵਾਲੇ ਇਕਾਦਸ਼ੀ ਨੂੰ ਵਰਤ ਰੱਖਣਾ ਬੜਾ ਪੁੰਨ ਮੰਨਦੇ ਨੇ। ਇਕਾਦਸ਼ੀ ਵਾਲੇ ਦਿਨ ਅੰਨ ਖਾਣਾ ਬੜਾ ਭਾਰੀ ਪਾਪ ਸਮਝਦੇ ਆ, ਕਿਉਂਕਿ ਇਕਾਦਸ਼ੀ ਨੂੰ ਹਰ ਵਸਰ ਸੋ ਕਹਿੰਦੇ ਨੇ ਇਹ ਵਿਸ਼ਨੂੰ ਦਾ ਦਿਨ ਹੈ। ਸੋ ਬ੍ਰਿਧ ਹਰੀਤ ਸਿੰਘਮਤੀ ਦੇ ਚੌਥੇ ਅਧਿਆਇ 'ਚ ਲਿਖਿਆ, ਜਿਹੜਾ ਬ੍ਰਾਹਮਣ ਹਰ ਵਸਰ ਇਕਾਦਸ਼ੀ ਨੂੰ ਅੰਨ ਖਾਵੇ ਉਹਨੂੰ ਗਧੇ ਪਰ ਚੜ੍ਹਾ ਕੇ ਦੇਸ਼ ਨਿਕਾਲਾ ਦੇ ਦਿਓ। ਇਕਾਦਸ਼ੀ ਨੂੰ ਇਹ ਕਰਤੱਵ ਕਰਨਾ ਚਾਹੀਦਾ। ਸੋ ਇਸ ਤਰ੍ਹਾਂ ਮਹਾਰਾਜ ਨੇ ਬਿਲਾਵਲ ਸਥਿਤੀ ਦੇ ਵਿੱਚ ਵੀ ਆਪਾਂ ਨੂੰ ਦੱਸਿਆ ਸੀ ਕਿ ਇਕਾਦਸ਼ੀ ਇੱਕ ਹਿਰਦੈ ਵਸਾਵੈ, ਹਿੰਸਾ ਮਮਤਾ ਮੋਹ ਚੁਕਾਵੈ, ਫਲ ਪਾਵੈ ਬ੍ਰਤ ਆਤਮ ਚੀਨੈ, ਪਾਖੰਡ ਰਾਜ ਤੱਤ ਨਹੀਂ ਬੀਨੈ, ਨਿਰਮਲ ਨਿਰਾਹਾਰ ਨੇ ਕੇਵਲ ਸੁੱਚੈ ਸਾਚੇ ਨਾ ਲਾਗੈ ਮਲ, ਜਹ ਦੇਖਾਂ ਤਹਿ ਇੱਕੋ ਏਕਾ, ਹੋਰ ਜੀਉ ਪਾਏ ਵੇਕੋ ਵੇਕਾ, ਫਲੋਹਾਰ ਕੀਏ ਫਲ ਜਾਏ, ਰਸ ਕਸ ਖਾਏ ਸਾਧ ਗਵਾਏ। ਫਿਰ ਇਹ ਵੀ ਮਹਾਰਾਜ ਨੇ ਬਚਨ ਕਿਹਾ, ਥਿੱਤੀ ਗੌੜੀ ਵਿੱਚ ਵੀ ਕਿਹਾ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਕਿ ਇਕਾਦਸ਼ੀ ਨਿਕਟ ਪੇਖੋ ਹਰ ਰਾਮ, ਇੰਦਰੀ ਬਸ ਕਰ ਸੁਣੋ ਹਰ ਨਾਮ, ਮਨ ਸੰਤੋਖ ਸਰਬ ਜੀ ਦਇਆ, ਇਨ ਵਿਧ ਵਰਤ ਸੰਪੂਰਨ ਭਇਆ। ਨੌਵੀਂ ਨੇਮ ਸੱਚ ਜੇ ਕਰੈ ਕਾਮ ਕ੍ਰੋਧ ਤ੍ਰਿਸ਼ਨਾ ਉਚਰੈ। ਮਹਾਰਾਜ ਕਹੇ ਨੌਵੀਂ ਸਿੱਤ ਵਾਲੇ ਦਿਨ ਇੱਕ ਵੇਲੇ ਦਾ ਭੋਜਨ ਇਹੋ ਹੈ ਜਿਹੜਾ ਸੱਚ ਬੋਲਣ ਦਾ ਨੇਮ ਕਰਨਾ ਅਤੇ ਕਾਮ ਕ੍ਰੋਧ ਤ੍ਰਿਸ਼ਨਾ ਆਦਿਕ ਨੂੰ ਵਿਸ਼ੇਸ਼ ਕਰਕੇ ਚਰੈ ਭਾਵ ਨਾਸ਼ ਕਰੇ, ਉਚਰੈ ਉਚਾਲਨਾ ਕਰੇ। ਦਸਵੀਂ ਦਸੇ ਦੁਆਰ ਜੇ ਠਾਕੈ ਏਕਾਦਸ਼ੀ ਏਕ ਕਰ ਜਾਣੈ। ਦਸਵੀਂ ਥਿੱਤ ਦੀ ਫਲੋਹਾਰੀ ਇਹੀ ਹੈ ਜਿਹੜਾ ਦਸ ਇੰਦਰੀਆਂ ਨੂੰ ਵਿਸ਼ੇ ਵੱਲੋਂ ਠਾਕੈ ਰੋਕਣਾ ਕਰੇ। ਏਕਾਦਸ਼ੀ ਦਾ ਵਰਤ ਇਹੋ ਹੈ ਜਿਹੜਾ ਸਭ ਨੂੰ ਇੱਕ ਪਰਮੇਸ਼ਰ ਰੂਪ ਕਰਕੇ ਜਾਣਨਾ ਹੈ। ਦੁਆਦਸ਼ੀ ਪੰਚ ਵਸਗਤ ਕਰ ਰਾਖੈ ਤਾਂ ਨਾਨਕ ਮਨ ਮਾਨੈ। ਦੁਆਦਸ਼ੀ ਥਿੱਤ ਵਾਲੇ ਦਿਨ ਵਰਤ ਦਾ ਖੋਲ੍ਹਣਾ ਇਹੋ ਹੈ ਜਿਹੜਾ ਪੰਜ ਵਿਕਾਰਾਂ ਵੱਲ ਜਾਣ ਵਾਲੇ ਮਨ ਨੂੰ ਵਸੀਕਾਰ ਕਰਕੇ ਰੱਖਣਾ। ਮਹਾਰਾਜ ਕਥਨ ਕਰਦੇ ਨੇ ਉਦੋਂ ਫਿਰ ਇਹ ਪਰਮੇਸ਼ੁਰ ਉੱਤੇ ਮਨ ਮੰਨਿਆ ਜਾਂਦਾ ਹੈ ਜੀਵ ਦਾ। ਐਸਾ ਵਰਤ ਰਹੀਜੈ ਪਾਂਡੇ, ਹੋਰ ਬਹੁਤ ਸਿੱਖ ਕਿਆ ਕੀਜੈ। ਮਹਾਰਾਜ ਕਹਿੰਦੇ ਨੇ ਇਹ ਪਾਂਡੇ ਇਸ ਤਰ੍ਹਾਂ ਦਾ ਇੰਤਰੀ ਵਰਤ ਰੱਖਣਾ ਕਰ, ਹੋਰ ਬਹੁਤੀ ਸਿੱਖਿਆ ਕੀ ਦੇਣੀ ਹੈ। ਅੱਜ ਕੱਲ੍ਹ ਤਾਂ ਬਹੁਤੇ ਪਦਾਰਥਾਂ ਦੇ ਖਾਣ ਪੀਣ ਦਾ ਹੀ ਵਰਤ ਰੱਖਦੇ ਨੇ, ਸੋ ਇਸ ਪ੍ਰਕਾਰ ਕਿੰਨਾ ਕੁ ਰੱਖਦੇ ਵਰਤ ਜੀ। ਅੱਜ ਕੱਲ੍ਹ ਕਿਸੇ ਸਿਆਣੇ ਨੇ ਕਵਿਤਾ ਲਿਖੀ ਆ, ਕਹਿੰਦਾ ਅੰਬ 125 ਚੂਪ 700 ਆੜੂ ਖਾਏ, ਖੱਖੜੀਆਂ ਕਈ ਹਜ਼ਾਰ ਖੀਰਿਆਂ ਦੇ ਖੇਤ ਮੁਕਾਏ, ਦਹੀਂ ਕਟੋਰੇ 4 ਘੜੇ 2 ਰਸ ਕੇ ਪੀਏ, ਮਠਿਆਈ ਖੌਂਚੇ 400-500 ਪੇੜੇ ਲੀਏ, ਇਨ ਪਇਓ ਇਹ ਭਾਂਤ ਸੁਣੋ ਸੰਤ ਇਕਾਦਸ਼ੀ, ਚੂਪ ਕਰਕੇ ਸੌਂ ਰਹੋ ਹੋਰ ਹੋਏਗੀ ਦੁਆਦਸ਼ੀ। ਤੇ ਇਸ ਤਰ੍ਹਾਂ ਕਹਿੰਦੇ ਇਹ ਖਾ ਕੇ ਫਿਰ ਇੰਨਾ ਖਾ ਲੈਣਾ ਵੀ ਹੁਣ ਮੈਂ ਵਰਤ ਰੱਖਿਆ, ਹੁਣ ਵਰਤ ਤੋੜਨਾ, ਇਹ ਸਾਰਾ ਖਾਣ ਪੀਣ 'ਚ ਫਿਰ ਧਿਆਨ ਹੋ ਜਾਂਦਾ। ਕਲਯੁੱਗ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਪਹਿਲਾਂ ਹੁੰਦੀਆਂ ਸੀ ਗੱਲਾਂ, ਹੁਣ ਬੰਦਗੀ ਹੈ ਬਸ, ਕਿਉਂਕਿ ਕਲਯੁੱਗ ਵਿੱਚ ਇੱਕ ਰਾਮ ਨਾਮ ਹੀ ਸਾਰ ਦੱਸਿਆ, ਵਾਹਿਗੁਰੂ ਵਾਹਿਗੁਰੂ ਕਰੋ। ਬਾਕੀ ਸਾਰੇ ਧਰਮਾਂ ਨੂੰ ਵੀ ਮਹਾਰਾਜ ਸਾਂਝਾ ਹੀ ਉਪਦੇਸ਼ ਕਰਦੇ ਆ ਵੀ ਬੰਦਗੀ ਕਰਨ ਨਾਲ ਪ੍ਰਾਪਤੀ ਹੁੰਦੀ ਆ, ਬਾਕੀ ਦੀਆਂ ਗੱਲਾਂ ਸਾਰੀਆਂ ਪਿਛਲੇ ਯੁੱਗਾਂ ਦੀਆਂ ਸੀਗੀਆਂ, ਹੁਣ ਉਹ ਅੱਜ ਨਹੀਂ ਚੱਲਦੀਆਂ ਕਲਯੁੱਗ ਦੇ ਵਿੱਚ। ਪੌੜੀ ਭੂਪਤ ਰਾਜੇ ਰੰਗ ਰਾਏ ਸੰਚਹਿ ਬਿਖਮਾਇਆ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਚਨ ਕਿ ਭੂਤ ਉਹ ਭਾਵ ਅਤੇ ਪਤ, ਪ੍ਰਿਥਵੀ ਦੇ ਪਤੀ ਰਾਜੇ ਅਤੇ ਲੋਕ ਜਿਹੜੇ ਸਾਰੇ ਨੇ ਤਾਂ ਰਾਏ ਹੁੰਦੇ ਇੱਕੇ ਰੰਗ ਹੁੰਦਾ ਪ੍ਰੇਮ ਸਹਿਤ, ਬਿਖ ਹੁੰਦਾ ਜ਼ਹਿਰ ਰੂਪ ਮਾਇਆ ਨੂੰ ਸੰਚੈ ਭਾਵ ਇਕੱਠਾ ਕਰਦੇ ਨੇ। ਭੂਪਤ ਰਾਜੇ ਰੰਗ ਰਾਏ ਸੰਚੈ ਬਿਖ ਮਾਇਆ, ਜਿਹੜੇ ਧਰਤੀ ਦੇ ਰਾਜੇ ਆ ਅਤੇ ਜਿਹੜੇ ਨੇ ਰਾਏ ਟਿੱਕੇ ਆਦਿਕ, ਜਿਹੜੇ ਨੇ ਜਿਨ੍ਹਾਂ ਨੂੰ ਟਿੱਕੇ ਕਹਿੰਦੇ ਆ, ਰਾਏ ਛੋਟੇ ਰਾਜੇ ਹੁੰਦੇ ਨੇ, ਇਹ ਬੜੇ ਪ੍ਰੇਮ ਨਾਲ ਜ਼ਹਿਰ ਰੂਪ ਮਾਇਆ ਇਕੱਠੀ ਕਰਦੇ ਨੇ। ਕਰ ਕਰ ਹੇਤ ਵਧਾਏ ਦੇ ਪਰ ਦਰਬ ਚੁਰਾਇਆ, ਹੇਤ ਹੁੰਦਾ ਇਹ ਮੋਹ ਕਰਕੇ ਧਨ ਨੂੰ ਵਧਾਉਂਦੇ ਆ ਅਤੇ ਧਰਿਆ ਧਰਾਇਆ ਪਰਾਇਆ ਧਨ ਚੁਰਾ ਲਿਆਉਂਦੇ ਨੇ। ਪੁੱਤਰ ਕਲੱਤਰ ਨਾ ਵਿਸ ਹੈ ਬਹੁ ਪ੍ਰੀਤ ਲਗਾਇਆ, ਆਪਣੇ ਪੁੱਤਰ ਅਤੇ ਕਲੱਤਰ ਇਸਤਰੀ ਉੱਤੇ ਵੀ ਵਿਸ ਹੈ ਭਰੋਸਾ ਨਹੀਂ ਕਰਦੇ, ਧਨ ਨਾਲ ਹੀ ਬਹੁਤੀ ਪ੍ਰੀਤੀ ਲਗਾਉਂਦੇ ਨੇ। ਇਸ ਪ੍ਰਕਾਰ ਇਹ ਵਿਸ ਹੈ ਪਾਠ ਇਕੱਠਾ, ਕਈ ਇਹਨੂੰ ਵਿਸਰਹ ਲਿਖ ਦਿੰਦੇ ਨੇ, ਉਹ ਧਿਆਨ ਰੱਖਿਆ ਕਰੋ, ਕਿਉਂਕਿ ਪੁੱਤਰ ਕਲੱਤਰ ਨਾ ਵਿਸ ਵਿਸਰਹ ਨਹੀਂ ਕਰਨਾ। ਵਿਸ ਹੈ ਬਹੁ ਪ੍ਰੀਤ ਲਗਾਇਆ, ਵਿਸ ਹੈ ਪਾਪ ਭਰੋਸਾ ਨਹੀਂ ਕਰਦੇ। ਇਸ ਤਰ੍ਹਾਂ ਬਚਨ ਫਰਮਾਇਆ, ਵੇਖਦਿਆਂ ਹੀ ਮਾਇਆ ਤੋਹੇ ਗਈ, ਪਛਤ ਹੈ ਪਛਤਾਇਆ। ਜਦ ਵੇਖਦਿਆਂ ਹੀ ਮਾਇਆ ਛੜ ਕੇ ਇਹਦੇ ਕੋਲ ਚਲੀ ਗਈ ਤਾਂ ਪਛਚਾਤਾਪ ਕਰਨ ਵਾਲਾ ਹੋ ਕੇ ਪਛਤਾਉਂਦਾ ਹੀ ਰਹਿੰਦਾ। ਜਮਦਰ ਬੱਧੇ ਮਾਰੀ ਹੈ ਨਾਨਕ ਹਰ ਭਾਇਆ, ਅੱਗੇ ਜਾ ਕੇ ਜਮਾਂ ਦੇ ਦਰ ਉੱਤੇ ਬੱਧੇ ਹੋਏ ਮਾਰ ਖਾਂਦੇ ਹਨ। ਮਹਾਰਾਜ ਕਥਨ ਕਰਦੇ ਆ ਹਰੀ ਨੂੰ ਇਸੇ ਤਰ੍ਹਾਂ ਹੀ ਭਾਉਂਦਾ। ਸਲੋਕ ਮਹੱਲਾ ਪਹਿਲਾ, ਗਿਆਨ ਵਿਹੂਣਾ ਗਾਵੈ ਗੀਤ, ਭੁੱਖੇ ਮੁੱਲਾਂ ਘਰੇ ਮਸੀਤ। ਪਹਿਲੇ ਪਾਤਸ਼ਾਹ ਮਹਾਰਾਜ ਫਰਮਾਉਂਦੇ, ਆਤਮ ਗਿਆਨ ਦੀ ਪ੍ਰਾਪਤੀ ਤੋਂ ਬਿਨਾਂ ਗੀਤਾਂ ਦਾ ਗਾਇਨ ਕਰਨਾ ਇਉਂ ਨਿਸਫਲ ਹੈ ਜਿਵੇਂ ਭੁੱਖਾ ਮੌਲਵੀ ਪੂਜਾ ਲੈਣ ਵਾਸਤੇ ਘਰ ਵਿੱਚ ਹੀ ਮਸੀਤ ਬਣਾ ਲਵੇ, ਤਾਂ ਉਹਦਾ ਇਹ ਕੰਮ ਨਿਸਫਲ ਹੈ। ਮਖਟੂ ਹੋਏ ਕਹਿ ਕੰਨ ਪੜਾਏ, ਫਕਰ ਕਰੇ ਹੋਰ ਜਾਤ ਗਵਾਏ। ਸੋ ਇਸ ਪ੍ਰਕਾਰ ਪਾਵਨ ਬਚਨ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ। ਸੋ ਜਿਵੇਂ ਕਿਸੇ ਨੇ ਮਖਟੂ ਹੁੰਦਾ ਅਖਟੂ ਹੋ ਕੇ ਜਾਂ ਖੱਟਣ ਦੀ ਸਮਰੱਥਾ ਤੋਂ ਬਿਨਾਂ ਹੋ ਕੇ ਆਪਣੇ ਕੰਨ ਪੜਵਾ ਲਏ, ਸੋ ਜੋਗੀਆਂ ਪਾਸ ਜਾ ਕੇ ਕੰਨ ਪੜਵਾ ਕੇ ਜੋਗੀ ਬਣ ਗਿਆ ਅਤੇ ਮੰਗ ਕੇ ਖਾਣ ਪੀਣ ਲੱਗ ਗਿਆ, ਉਹਦਾ ਜੋਗੀ ਬਣਨਾ ਨਿਸਫਲ ਹੈ। ਸੋ ਆਪਣੇ ਆਪ ਨੂੰ ਫਕੀਰ ਕਰਕੇ ਹੋਰ ਜਾਤ ਪਾਤ ਗਵਾ ਲੈਂਦਾ। ਜੇ ਕੋਈ ਪੁੱਛੇ ਤੇਰੀ ਕੀ ਜਾਤ ਹੈ ਤਾਂ ਕਹਿੰਦਾ ਮੈਂ ਜਾਤੀ ਪਾਤੀ ਤੋਂ ਰਹਿਤਾ, ਫਕੀਰਾਂ ਦੀ ਕੋਈ ਜਾਤ ਨਹੀਂ ਹੁੰਦੀ। ਗੁਰ ਪੀਰ ਸਦਾਏ ਮੰਗਣ ਜਾਏ, ਤਾਕੈ ਮੂਲ ਨਾ ਲੱਗੀ ਹੈ ਪਾਏ। ਸਤਿਗੁਰੂ ਕਹਿੰਦੇ ਦੇਖੋ ਇੱਕ ਧਿਆਨ ਰੱਖੋ ਮਨ ਦੇ ਅੰਦਰ, ਕਲਯੁਗ ਦਾ ਸਮਾਂ ਹੈ ਕਿ ਪੀਰ ਹੁੰਦਾ ਪੂਜਨੀਕ ਗੁਰੂ ਸਦਵਾ ਕੇ, ਜਾਂ ਹਿੰਦੂਆਂ ਦੇ ਗੁਰੂ ਅਤੇ ਮੁਸਲਮਾਨਾਂ ਦੇ ਪੀਰ ਸਦਵਾ ਕੇ ਜੋ ਪਦਾਰਥ ਮੰਗਣ ਜਾਂਦਾ ਉਹਦੇ ਪਾਏ ਪੈਰੀ ਹੁੰਦਾ, ਕਦੇ ਚਿੱਤ ਵੀ ਪੈਰਾਂ ਨਾ ਲੱਗੋ, ਉਹਦੇ ਪੈਰੀ ਨਾ ਪਾਓ ਐਵੇਂ ਹੀ ਕਹਿੰਦੇ, ਕਿਉਂਕਿ ਲੋਕ ਪਖੰਡ ਦੇ ਮਾਰੇ ਕੱਪੜੇ ਉਹੋ ਜਿਹੇ ਪਾ ਲੈਂਦੇ ਨੇ। ਦੇਖਿਆ ਵੀ ਇੱਥੇ ਮੁਸਲਮਾਨ ਜ਼ਿਆਦਾ ਰਹਿੰਦੇ ਨੇ, ਉੱਥੇ ਉਹੋ ਜਿਹੇ ਕੱਪੜੇ ਪਾ ਕੇ ਮੈਂ ਪੀਰ ਬਣ ਗਿਆ। ਜਿੱਥੇ ਦੇਖਿਆ ਇੱਥੇ ਹਿੰਦੂ ਜ਼ਿਆਦਾ ਰਹਿੰਦੇ ਨੇ, ਉੱਥੇ ਤਿਲਕ ਲਾ ਕੇ ਧੋਤੀ ਬੰਨ੍ਹ ਕੇ ਉੱਥੇ ਰਾਮ ਰਾਮ ਕਹਿ ਕੇ ਲੋਕਾਂ ਤੋਂ ਮੰਗ ਲਿਆ। ਜਿੱਥੇ ਦੇਖਿਆ ਇੱਥੇ ਸਿੱਖ ਵਾਲੇ ਨੇ, ਉੱਥੇ ਸਤਨਾਮ ਵਾਹਿਗੁਰੂ ਲਿਆਓ ਭਾਈ, ਉਹ ਪਖੰਡ ਕਰਕੇ ਘਰ ਘਰ ਜਿਹਾ ਜਿਹਾ ਘਰ ਦੇਖਿਆ ਉਹੋ ਜਿਹੀ ਬੋਲੀ ਬੋਲ ਕੇ ਮੰਗ ਲਿਆਉਂਦੇ ਨੇ। ਕਹਿੰਦੇ ਇਹ ਜਿਹੜੇ ਮਸਖਰੇ ਲੋਕ ਹੈ ਇਹਨਾਂ ਦੇ ਪੈਰੀ ਨਾ ਲੱਗੋ, ਭਾਵ ਇਹਨਾਂ ਦੇ ਨਾਲ ਨਾ ਜੁੜੋ। ਘਾਲ ਖਾਏ ਕਿਸ ਹੱਥੋਂ ਦੇਹ, ਨਾਨਕ ਰਾਹ ਪਛਾਣ ਹੈ ਸੇ ਇਹ। ਮਹਾਰਾਜ ਕਥਨ ਕਰਦੇ ਆ ਜਿਹੜੇ ਜੀਵ ਘਾਲ ਕਮਾਈ ਕਰਕੇ ਖਾਂਦੇ ਆ ਅਤੇ ਕੋਈ ਆਪਣੇ ਹੱਥੋਂ ਹੋਰਨਾਂ ਨੂੰ ਦਾਨ ਦਿੰਦੇ ਆ, ਉਹੀ ਪ੍ਰਭੂ ਦੀ ਪ੍ਰਾਪਤੀ ਦੇ ਰਾਹ ਨੂੰ ਪਛਾਣਦੇ ਆ। ਉਹਨਾਂ ਜੀਵਾਂ ਦੇ ਉੱਤੇ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ। ਮਹੱਲਾ ਪਹਿਲਾ, ਮਨੋਂ ਜੇ ਅੰਧੇ ਕੂਪ, ਕਹਿਆ ਬਿਰਦ ਨਾ ਜਾਣਨੀ। 1246 ਅੰਗ ਤੇ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ ਕਿ ਸੰਸਾਰ ਰੂਪੀ ਖੂਹ ਵਿੱਚ ਜਿਹੜੇ ਮਨ ਕਰਕੇ ਅੰਨੇ ਹਨ, ਉਹ ਵੇਦਾਂ ਸ਼ਾਸਤਰਾਂ ਦਾ ਕਿਹਾ ਹੋਇਆ ਜੋ ਹੈ ਉਹ ਬਿਰਦ ਹੁੰਦਾ ਧਰਮ, ਉਹ ਧਰਮ ਰੂਪ ਬਚਨ ਨਹੀਂ ਮੰਨਦੇ। ਜਿਹੜੇ ਮਨ ਕਰਕੇ ਅੰਨੇ ਅਤੇ ਕੂਪ ਹੁੰਦਾ ਜੜ ਹਨ, ਉਹ ਗੁਰਾਂ ਦਾ ਕਿਹਾ ਹੋਇਆ ਬਿਰਦ ਭਾਵ ਧਰਮ ਨਹੀਂ ਜਾਣਦੇ। ਸਾਂਝਾ ਉਪਦੇਸ਼ ਸਾਰਿਆਂ ਪ੍ਰਤੀ ਕਰਦੇ ਹਨ। ਮਨ ਅੰਧੈ ਉਂਧੈ ਕਵਲ ਦਿਸਨ ਖਰੇ ਕਰੂਪ। ਜਿਹੜੇ ਮਨ ਕਰਕੇ ਅੰਨੇ ਹਨ ਅਤੇ ਹਿਰਦਾ ਕੌਲ ਵੀ ਉਂਧਾ, ਉਹਨਾਂ ਦਾ ਮੂਧਾ, ਉਹ ਖਰੇ ਚੰਗੇ ਭਾਵ ਬਹੁਤ ਹੀ ਕਰੂਪ ਜੇ ਕੋਝੇ ਦਿਸਦੇ ਹਨ। ਇੱਕ ਕਹਿ ਜਾਣ ਹੈ ਕਹਿਆ ਬੁੱਝ ਹੈ ਤੇ ਨਰ ਸੁਗੜ ਸਰੂਪ। ਜਿਹੜੇ ਇੱਕ ਬੰਦੇ ਕਹੇ ਹੋਏ ਬਚਨ ਨੂੰ ਜਾਣਦੇ ਹਨ, ਫਿਰ ਕਹੇ ਹੋਏ ਉਪਦੇਸ਼ ਨੂੰ ਬੁੱਝਾ ਸਮਝਦੇ ਹਨ, ਉਹ ਜਿਹੜੇ ਜੀਵ ਨੇ ਉਹ ਸ੍ਰੇਸ਼ਟ ਘਾਟ ਦੇ ਘੜਨ ਵਾਲੇ ਅਤੇ ਸੁੰਦਰ ਸਰੂਪ ਹਨ, ਉਹ ਸੁਗੜ ਪੁਰਸ਼ ਸਰੂਪ ਦੀ ਪ੍ਰਾਪਤੀ ਵਾਲੇ ਹਨ। ਇੱਕ ਨਾ ਨਾਦ ਨਾ ਵੇਦ ਨਾ ਗੀ ਰਸ, ਰਸ ਕਸ ਨਾ ਜਾਣੰਤ। ਹੁਣ ਇੱਕਦਾਂ ਨੂੰ ਨਾਦ ਹੁੰਦਾ ਬ੍ਰਹਮ ਦੀ, ਨਾਦ ਹੁੰਦਾ ਗੁਰ ਉਪਦੇਸ਼ ਦੀ, ਗੀ ਹੁੰਦਾ ਗਿਆਤ ਨੂੰ, ਨਾ ਹੀ ਵੇਦਾਂ ਦੇ ਰਸ ਹੁੰਦਾ। ਸੋ ਸਿਧਾਂਤ ਨੂੰ ਨਿਸ਼ਚੈ ਕੀਤਾ, ਹੋਰ ਸੰਸਾਰ ਰਸਾਂ ਕਸਾਂ ਨੂੰ ਜਾਣਦਾ ਨਹੀਂ। ਰਸ ਹੁੰਦਾ ਪ੍ਰੇਮ ਸਹਿਤ ਜਪ ਤਪ ਕਾਦਕਾਂ ਦੀਆਂ, ਕਸ ਹੁੰਦਾ ਤਾੜਨਾ ਸਹਾਰਨੀ ਨਹੀਂ ਜਾਣਦਾ। ਇੱਕ ਨਾ ਸੁੱਧ ਨਾ ਬੁੱਧ ਨਾ ਅਕਲ ਸਰ, ਅੱਖਰ ਕਾ ਭਿਓ ਨਾ ਲਹੰਤ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ। ਸੋ ਇਕਨਾਂ ਦੇ ਅੰਦਰ ਕੋਈ ਚੰਗੀ ਸ਼ੁੱਧ ਖਬਰ ਹੀ ਨਹੀਂ, ਨਾ ਹੀ ਅੰਤਕਰਨ ਦੀ ਸ਼ੁੱਧੀ ਹੈ, ਨਾ ਹੀ ਆਤਮ ਸ਼ੈਣੀ ਬੁੱਧੀ ਹੈ, ਨਾ ਹੀ ਅਕਲ ਦਾ ਸਾਰ ਹੁੰਦਾ, ਕੋਈ ਥੋ ਪਤਾ, ਅੱਖਰਾਂ ਦੇ ਪੜ੍ਹਨ ਦਾ ਭੇਦ ਵੀ ਨਹੀਂ ਲੈਂਦਾ। ਸੋ ਖਿਰਨੇ ਤੋਂ ਰਹਿਤ ਪਰਮਾਤਮਾ ਹੈ, ਉਹਦੀ ਪ੍ਰਾਪਤੀ ਦਾ ਭੇਦ ਨਹੀਂ ਲੈਂਦਾ। ਨਾਨਕ ਸੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ। ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ, ਉਹ ਜੀਵ ਅਸਲੀ ਖਰ ਤੋਂ ਭਾਵ ਖੋਤੇ ਹਨ ਜਿਹੜੇ ਸ਼ੁਭ ਗੁਣਾਂ ਤੋਂ ਬਿਨਾਂ ਗਰਭ ਕਰੰਤ ਹੰਕਾਰ ਕਰਦੇ ਨੇ। ਪੌੜੀ ਗੁਰਮੁਖ ਸਭ ਪਵਿੱਤ ਹੈ ਧਨ ਸੰਪੈ ਮਾਇਆ। ਗੁਰਮੁਖਾਂ ਦੀ ਧਨ ਸੰਪਦਾ ਮਾਇਆ ਆਦਿਕ ਸਭ ਪਵਿੱਤਰ ਹੈ। ਇਹ ਧਿਆਨ ਦੇਣਾ, ਮਨਮੁਖ ਦੀ ਮਾਇਆ ਨੂੰ ਅਪਵਿੱਤਰ ਕਿਹਾ, ਗੁਰਮੁਖਾਂ ਦੀ ਸਾਰੀ ਮਾਇਆ ਸਫਲੀ ਹੁੰਦੀ ਹੈ। ਹਰ ਅਰਥ ਜੋ ਖਰਚ ਦੇ ਦਿੰਦੇ ਸੁਖ ਪਾਇਆ। ਗੁਰਮੁਖ ਜਿਹੜੇ ਹਨ ਉਹ ਧਨ ਨੂੰ ਹਰੀ ਦੇ ਵਾਸਤੇ ਖਰਚਦੇ ਨੇ, ਅਰਥ ਹੁੰਦਾ ਵਾਸਤੇ, ਅਤੇ ਲੋੜਵੰਦਾਂ ਨੂੰ ਦੇ ਦੇ ਕੇ ਸੁੱਖ ਪਾਉਂਦੇ ਨੇ। ਜੋ ਹਰ ਨਾਮ ਧਿਆਉਂਦੇ ਤਿੰਨ ਤੋਟ ਨਾ ਆਇਆ। ਜੋ ਹਰੀ ਨਾਮ ਨੂੰ ਧਿਆਉਂਦੇ ਹਨ ਉਹਨਾਂ ਨੂੰ ਮਾਇਆ ਦਾ ਘਾਟਾ ਨਹੀਂ ਆਉਂਦਾ। ਗੁਰਮੁਖਾਂ ਨਦਰੀ ਆਵੰਦਾ ਮਾਇਆ ਸੁੱਟ ਪਾਇਆ। ਗੁਰਮੁਖਾਂ ਨੂੰ ਵਾਹਿਗੁਰੂ ਨਿਗਾਹ ਆਉਂਦਾ, ਇਸ ਲਈ ਉਹਨਾਂ ਨੇ ਮਾਇਆ ਨੂੰ ਸੁੱਟ ਦਿੱਤਾ, ਪਾਪ ਪਾਸੇ ਕਰਤਾ ਆਪਣੇ ਆਪ ਤੋਂ। ਗੁਰਮੁਖਾਂ ਨੂੰ ਨਜ਼ਰ ਆਉਂਦਾ ਕਿ ਮਾਇਆ ਇੱਥੇ ਸੁੱਟ ਜਾਣੀ ਹੈ, ਸੁੱਟ ਜਾਣਾ ਇਹਨੂੰ, ਇਸ ਲਈ ਉਹ ਮਾਇਆ ਨੂੰ ਹਰੀ ਦੇ ਅਰਥ ਖਰਚ ਦਿੰਦੇ ਨੇ। ਇਹਦੇ ਜ਼ਿਆਦਾ ਫਾਇਦੇ ਹੁੰਦੇ ਨੇ ਹਰੀ ਦੇ ਅਰਥ ਖਰਚਣ ਨਾਲ। ਇੱਕ ਉਹ ਵੀ ਲੋਕ ਨੇ ਉਹ ਹਰ ਕੇ ਅਰਥ ਖਰਚਣਾ ਸੱਕ ਹੈ, ਜੇ ਉਹਨਾਂ ਨੂੰ ਕਹੀਏ ਹਰੀ ਦੇ ਅਰਥ ਖਰਚ ਦਿਉ, ਨਾ ਉਹ ਨਹੀਂ ਖਰਚਣੀ, ਸ਼ਰਾਬਾਂ 'ਤੇ, ਮਾੜੇ ਕੰਮਾਂ 'ਤੇ, ਹੋਰ ਇੱਧਰ ਉੱਧਰ ਮਾੜੇ ਪਾਸੇ ਲਾ ਦੇਣੀ। ਹਰੀ ਦੇ ਅਰਥ ਮਾਇਆ ਖਰਚਣ ਨੂੰ ਗਿਣਤੀਆਂ ਕਰਨ ਲੱਗ ਜਾਂਦੇ ਨੇ, ਫਲਾਨਾ ਖਾ ਗਿਆ, ਫਲਾਨਾ ਐਂ ਕਰ ਗਿਆ, ਉੱਥੇ ਐਂ ਹੋ ਗਿਆ, ਇੱਥੇ ਐਂ ਹੋ ਗਿਆ। ਅਤੇ ਜਦੋਂ ਠੇਕੇ 'ਤੇ ਦਿੰਦੇ ਉਦੋਂ ਨਹੀਂ ਕਹਿੰਦੇ ਵੀ ਠੇਕੇ ਵਾਲਾ ਇਹਨੂੰ ਕੀ ਕਰਦਾ, ਜਿਹੜੇ ਗਾਉਣ ਵਾਲੇ ਨੇ ਉਹਨਾਂ ਨੂੰ ਦੇ ਲੱਖ ਲੱਖ ਰੁਪਈਆ, ਪੰਜ ਪੰਜ ਲੱਖ, ਉਦੋਂ ਨਹੀਂ ਸੋਚਦੇ ਵੀ ਇਹਨੇ ਕੀ ਕਰਨੇ ਨੇ। ਜਦੋਂ ਕਿਤੇ ਭਾਈ ਜੀ ਨੂੰ ਦੇਣੇ ਪੈ ਜਾਣ ਜਾਂ ਰਾਗੀ ਸਿੰਘ ਨੂੰ ਪੈਸੇ ਦੇਣੇ ਪੈਣ, ਗੁਰਦੁਆਰੇ ਦੇਣੇ ਪੈਣ, ਉਦੋਂ ਮਾੜੇ ਜਿਹੇ ਰੁਪਈਏ ਕਹਿੰਗੇ, ਇੱਕ ਰੁਪਈਆ ਬਹੁਤ ਹੈ ਇਹਨੂੰ, ਦੋ ਦਾ ਪਾਟਿਆ ਨੋਟ ਬੜਾ, ਪੰਜ ਦਾ ਦੇ ਦਿਓ, ਇਹਨੇ ਤਾਂ ਮਾੜੇ ਪਾਸੇ ਲਾਉਣਾ, ਉਹਨੂੰ ਮਾੜੇ ਪਾਸੇ ਕਹੀ ਜਾਂਦੇ ਨੇ। ਜਿਹੜੇ ਸੱਚਮੁੱਚ ਮਾੜੇ ਪਾਸੇ ਲਾਉਂਦੇ ਨੇ ਉਹਨੂੰ ਲੱਖਾਂ ਦਿੰਦੇ ਨੇ, ਕਹਿੰਦੇ ਤੂੰ ਵਧੀਆ ਸ਼ਰਾਬ ਪੀ ਹੋਰ, ਤੈਨੂੰ ਅਸੀਂ ਜ਼ਿਆਦਾ ਪੈਸੇ ਦਿੰਦੇ ਹਾਂ। ਇਸ ਪ੍ਰਕਾਰ ਜਿਹੜੇ ਲੋਕ ਨੇ ਬੇਸਮਝ ਨੇ, ਇਹਨਾਂ ਨੂੰ ਇਸ ਪਾਸੇ ਦੀ ਅਕਲ ਹੀ ਨਹੀਂ ਆਈ ਵੀ ਚੰਗੇ ਪਾਸੇ ਖਰਚਿਆਂ ਅਕਾਲ ਪੁਰਖ ਦੀ ਕਿਰਪਾ ਰਹਿੰਦੀ ਹੈ, ਅਸੀਸਾਂ ਮਿਲਦੀਆਂ, ਗਰੀਬਾਂ ਦੀ ਮਦਦ ਕਰੇ ਜੇ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਹਰੀ ਦੇ ਅਰਥ ਉਹ ਖਰਚ ਹੀ ਨਹੀਂ ਸਕਦੇ। ਨਾਨਕ ਭਗਤਾਂ ਹੋਰ ਚੇਤਨਾ ਆਵੇ ਹਰ ਨਾਮ ਸਮਾਇਆ। ਮਹਾਰਾਜ ਕਥਨ ਕਰਦੇ ਆ ਕਿ ਭਗਤਾਂ ਨੂੰ ਹੋਰ ਕੁਝ ਚੇਤੇ ਹੀ ਨਹੀਂ ਆਉਂਦਾ, ਇਸ ਲਈ ਹਰੀ ਦਾ ਨਾਮ ਵਿੱਚ ਉਹਨਾਂ ਦਾ ਚਿੱਤ ਸਮਾਇਆ ਹੋਇਆ। ਸਲੋਕ ਮਹੱਲਾ ਚੌਥਾ। ਸਤਿਗੁਰ ਸੇਵਨ ਸੇਵਟ ਭਾਗੀ। ਜੋ ਸਤਿਗੁਰਾਂ ਦੀ ਸੇਵਾ ਕਰਦੇ ਹਨ ਉਹ ਵੱਡਿਆਂ ਭਾਗਾਂ ਵਾਲੇ ਜੀਵ ਹਨ, ਚੌਥੇ ਪਾਤਸ਼ਾਹ ਫਰਮਾਉਂਦੇ ਨੇ। ਸੱਚਾ ਸ਼ਬਦ ਜਿੰਨਾ ਏਕ ਲਿਵ ਲਾਗੀ। ਜਿਨ੍ਹਾਂ ਦੀ ਇੱਕ ਸੱਚਾ ਸ਼ਬਦ ਭਾਵ ਬ੍ਰਹਮ ਦੇ ਵਿੱਚ ਲਿਵ ਲੱਗੀ ਹੋਈ ਹੈ। ਗ੍ਰਹਿ ਕੁਟੰਬ ਮਹਿ ਸਹਿਜ ਸਮਾਧੀ। ਘਰ ਅਤੇ ਪਰਿਵਾਰ ਵਿੱਚ ਹੁੰਦਿਆਂ ਹੋਇਆਂ ਉਹਨਾਂ ਦੀ ਸਹਿਜੇ ਸਮਾਧੀ ਲੱਗੀ ਰਹਿੰਦੀ ਹੈ। ਨਾਨਕ ਨਾਮ ਰੱਤੇ ਸੇ ਸੱਚੇ ਬੈਰਾਗੀ। ਮਹਾਰਾਜ ਕਹਿੰਦੇ ਜੋ ਨਾਮੀ ਦੇ ਨਾਮ 'ਚ ਰੱਤੇ ਹੋਏ ਨੇ ਉਹ ਸੱਚੇ ਵਿਰਾਗੀ ਹਨ। ਮਹੱਲਾ ਚੌਥਾ। ਗਣਤੈ ਸੇਵ ਨਾ ਹੋਵਈ, ਕੀਤਾ ਥਾਏ ਨਾ ਪਾਏ। ਹੁਣ ਗਿਣਤੀਆਂ ਕਰਨ ਨਾਲ ਸੇਵਾ ਨਹੀਂ ਹੁੰਦੀ, ਅਤੇ ਕੀਤਾ ਦਾ ਕਰਮ ਵੀ ਥਾਏ ਨਹੀਂ, ਕਬੂਲ ਨਹੀਂ ਪੈਂਦਾ, ਸੇਵਾ 'ਚ ਗਿਣਤੀਆਂ ਨਹੀਂ ਕਰੀਦੀਆਂ। ਸ਼ਬਦ ਹੈ ਸਾਧ ਨਾ ਆਇਓ, ਸੱਚ ਨਾ ਲੱਗੋ ਪਾਓ। ਗਿਣਤੀ ਕਰਨ ਵਾਲੇ ਨੂੰ ਗੁਰ ਉਪਦੇਸ਼ ਦਾ ਸਵਾਦ ਨਹੀਂ ਆਇਆ, ਅਤੇ ਨਾ ਹੀ ਸੱਚ ਵਿੱਚ ਉਹਦਾ ਭਾਵ ਹੁੰਦਾ, ਪ੍ਰੇਮ ਲੱਗਿਆ। ਸਤਿਗੁਰ ਪਿਆਰਾ ਨਾ ਲੱਗਾਈ, ਮਨ ਹਠ ਆਵੈ ਜਾਏ। ਗਿਣਤੀ ਕਰਨ ਵਾਲੇ ਨੂੰ ਸਤਿਗੁਰੂ ਕੌੜਾ ਲੱਗਦਾ, ਸਤਿਗੁਰੂ ਪਿਆਰਾ ਨਹੀਂ ਲੱਗਦਾ, ਅਤੇ ਮਨ ਦੇ ਹੱਠ ਵਿੱਚ ਆਉਂਦਾ ਜਾਂਦਾ ਰਹਿੰਦਾ। ਜੇ ਇੱਕ ਵਿਖ ਅਗਾਹਾਂ ਭਰੇ ਤਾਂ ਦਸ ਵਿਖਾਂ ਪਿਛਾਹਾਂ ਜਾਏ। ਜੇ ਇੱਕ ਕਦਮ ਵਿਖ ਹੁੰਦਾ ਕਦਮ, ਜੇ ਇੱਕ ਕਦਮ ਗੁਰਾਂ ਵੱਲ ਅੱਗੇ ਭਰਦਾ ਤੁਰਦਾ ਮਾੜਾ ਜਿਹਾ, ਤਾਂ ਉਹਦਾ ਮਨ ਦਸ ਵਿਖਾਂ ਦਸ ਕਦਮ ਪਿੱਛੇ ਨੂੰ ਜਾਂਦਾ, ਕਿਉਂਕਿ ਉਹ ਪਿੱਛੇ ਨੂੰ ਬਾਹਲਾ ਭੱਜਣ ਵਾਲੇ ਲੋਕ ਨੇ। ਸਤਿਗੁਰ ਕੀ ਸੇਵਾ ਚਾਕਰੀ, ਜੇ ਚੱਲੈ ਸਤਿਗੁਰ ਭਾਏ। ਸਤਿਗੁਰਾਂ ਦੀ ਸੇਵਾ ਨਿਸ਼ਕਾਮ ਅਤੇ ਚਾਕਰੀ ਸ਼ਕਾਮ, ਇਹੋ ਹੈ ਕਿ ਜਿਹੜਾ ਸਤਿਗੁਰਾਂ ਦੇ ਭਾਣੇ ਦੇ ਵਿੱਚ ਚੱਲਣਾ। ਦੋ ਚੀਜ਼ਾਂ ਦੱਸੀਆਂ ਨੇ, ਸੇਵਾ ਹੁੰਦੀ ਨਿਸ਼ਕਾਮ ਅਤੇ ਚਾਕਰੀ ਹੁੰਦੀ ਸਕਾਮ, ਸਹਿਤ ਕਾਮਨਾ ਦੇ। ਇਹੀ ਜਿਹੜਾ ਭਾਣੇ ਅੰਦਰ ਚੱਲਣਾ, ਬਸ ਇਹੀ ਸਮਝੋ। ਆਪ ਗਵਾਏ ਸਤਿਗੁਰੂ ਨੂੰ ਮਿਲੈ, ਸਹਿਜੇ ਰਹੈ ਸਮਾਏ। ਜੋ ਆਪਾ ਭਾਵ ਹੰਕਾਰ ਨੂੰ ਗਵਾ ਕੇ ਸਤਿਗੁਰਾਂ ਨੂੰ ਮਿਲੇ ਹਨ, ਉਹ ਸੁਭਾਵਕ ਹੀ ਬ੍ਰਹਮ ਦੇ ਵਿੱਚ ਸਮਾ ਰਹਿੰਦੇ ਨੇ। ਨਾਨਕ ਤਿੰਨਾ ਨਾਮ ਨਾ ਵਿਸਰੈ, ਸੱਚੇ ਮੇਲ ਮਿਲਾਏ। ਸਤਿਗੁਰੂ ਕਥਨ ਕਰਦੇ ਜਿਨ੍ਹਾਂ ਨੂੰ ਵਾਹਿਗੁਰੂ ਨਾਮ ਭੁੱਲਦਾ ਨਹੀਂ ਹੈ, ਉਹਨਾਂ ਨੂੰ ਸੱਚੇ ਨੇ ਆਪਣੇ ਮੇਲ ਨਾਲ ਮਿਲਾ ਲਿਆ। ਪੌੜੀ ਖਾਨ ਮਲੂਕ ਕਹਾਏ, ਦੇਖੋ ਰਹਿਣ ਨਾ ਪਾਈ। ਜਿਹੜੇ ਆਪਣੇ ਆਪ ਨੂੰ ਖਾਨ ਹੁੰਦਾ ਸਰਦਾਰ ਜਾਂ 5,000 10 ਹਜ਼ਾਰੀ ਅਤੇ ਮਲੂਕ ਹੁੰਦਾ ਬਲੋਚਾਂ 'ਚੋਂ ਵੱਡੇ ਅਤੇ ਬਾਦਸ਼ਾਹ ਕਹਾਉਂਦੇ ਨੇ, ਇਹਨਾਂ ਵਿੱਚੋਂ ਕੋਈ ਰਹਿਣਾ ਨਹੀਂ ਪਾਏਗਾ। ਗੜ ਮੰਦਰ ਗੱਚਗੀਰੀਆਂ ਕਿਛ ਸਾਥ ਨਾ ਜਾਈ, ਗੜ ਕਿਲੇ ਅਤੇ ਸੋਹਣੇ ਮੰਦਰ ਜੋ ਗੱਚਗੀਰੀਆਂ ਚੂਨੇ ਗੱਚ ਕੀਤੇ ਹੋਏ ਨੇ, ਇਹਨਾਂ ਵਿੱਚੋਂ ਕੋਈ ਨਾਲ ਨਹੀਂ ਜਾਏਗਾ। ਸੋਇਨ ਸਾਖਤ ਪਾਉਣ ਵੇਗ ਤ੍ਰਿਗ ਤ੍ਰਿਗ ਚਤੁਰਾਈ, ਸੋਨੇ ਦੀਆਂ ਸਾਖਤਾਂ ਦਾ ਬਣਾਈਆਂ ਹੋਈਆਂ ਸਾਖਤਾਂ ਦਾ ਕਾਠੀਆਂ, ਹਵਾ ਵਾਂਗੂ ਤੇਜ ਦੌੜਨ ਵਾਲੇ ਘੋੜੇ ਵੀ ਪਾਸ ਹਨ ਅਤੇ ਬੜੀ ਚਤੁਰਾਈ ਜਾਣਦਾ ਤਾਂ ਵੀ ਤ੍ਰਿਗ ਤ੍ਰਿਗ ਹੋਵੇਗੀ। ਸੰਸਾਰਕ ਚਤੁਰਾਈਆਂ ਵਾਲਿਆਂ ਨੂੰ ਲਾਂਹਤਾਂ ਹੀ ਲਾਂਹਤਾਂ ਪੈਣਗੀਆਂ। ਛੱਤੀ ਹੀ ਅੰਮ੍ਰਿਤ ਪ੍ਰਕਾਰ ਕਰਹਿ ਬਹੁ ਮੈਲ ਵਧਾਈ, 36 ਪ੍ਰਕਾਰ ਬਹੁਤ ਤਰ੍ਹਾਂ ਦੇ ਅੰਮ੍ਰਿਤ ਨੂੰ ਭੋਜਨ ਛਕਣਾ ਕਰਦੇ ਹਨ। ਪਦਾਰਥ ਖਾ ਕੇ ਬਹੁਤੀ ਮੈਲ ਗੰਦਗੀ ਵਧਾਈ ਹੈ, ਸੋ ਬਹੁਤੇ ਮੈਲੇ ਸਰੀਰ ਨੂੰ ਵਧਾਉਣਾ ਕੀਤਾ। ਨਾਨਕ ਜੋ ਦੇਵ ਹੈ ਤਿਸਹਿ ਨਾ ਜਾਣਨੀ, ਮਨਮੁਖ ਦੁੱਖ ਪਾਈ। ਮਹਾਰਾਜ ਕਥਨ ਕਰਦੇ ਜੋ ਪ੍ਰਭੂ ਇਹਨਾਂ ਪਦਾਰਥਾਂ ਨੂੰ ਦਿੰਦਾ ਹੈ ਉਹਨੂੰ ਤਾਂ ਜਾਣਦੇ ਨਹੀਂ, ਇਸ ਲਈ ਮਨਮੁਖ ਜਿਹੜੇ ਬੰਦੇ ਹੈ ਉਹ ਦੁੱਖ ਨੂੰ ਹੀ ਪ੍ਰਾਪਤ ਕਰਦੇ ਨੇ।